लाल गुलाल गहबरा सच्चा रंग चढ़ाओ।
साहिब सतगुरु सच्चे पातशाह फरमाउंदे ने भाई उस वाहिगुरु दे विच अभेद होण वास्ते केवल मुक्ति दी दात प्राप्त करन वास्ते सब तो पहला लाल गुलाल गहबरा सानू अपने इस मन रूपी बस्तर नू लाल ते गुलाल ते गहबरा ये गूढ़ा लाल रंग चढ़ाउणा पवेगा। लाल जिहड़ा एक साधारण रंग हुंदा है ਤੇ ਗੁਲਾਲ ਜਿਹੜਾ ਸ਼ੋਖ ਰੰਗ ਹੁੰਦਾ ਹੈ ਤੇ ਗਹਿਬਰਾ ਜਿਹੜਾ ਬਹੁਤ ਗੂੜਾ ਰੰਗ ਹੁੰਦਾ ਹੈ। ਇਹ ਰੰਗ ਦੀਆਂ ਸਟੇਜਾਂ ਹੁੰਦੀਆਂ ਨੇ, ਕੋਈ ਲਾਲ ਫਿੱਕਾ ਹੁੰਦਾ ਹੈ, ਕੋਈ ਮੀਡੀਅਮ ਹੁੰਦਾ ਹੈ, ਕੋਈ ਬਹੁਤ ਜ਼ਿਆਦਾ ਗੂੜਾ ਹੁੰਦਾ ਹੈ। ਗਹਿਬਰਾ ਦਾ ਅਰਥ ਹੁੰਦਾ ਹੈ ਬਹੁਤ ਗੂੜਾ ਰੰਗ। ਹਜ਼ੂਰ ਕਹਿੰਦੇ ਨੇ ਜਿਹੜਾ ਸਰਵਣ ਦਾ ਰੰਗ ਹੈ ਇਹ ਲਾਲ ਹੈ ਅਤੇ ਮੰਨਣ ਦਾ ਰੰਗ ਇਹ ਗੁਲਾਲ ਹੈ ਅਤੇ ਨਦਿਆਸਨ ਦਾ ਰੰਗ ਉਹ ਗਹਿਬਰਾ ਬਹੁਤ ਗੂੜਾ ਹੈ। ਸੱਚਾ ਰੰਗ ਚੜ੍ਹਾਓ ਤੁਸੀਂ ਬਈ, ਇਹ ਸੱਚਾ ਰੰਗ ਉਸ ਨੂੰ ਚੜ੍ਹ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਸਰਵਣ ਮੰਨਣ ਨਿਧਿਆਸਨ ਇਹ ਜਿਹੜੇ ਅੰਤਰੰਗ ਸਾਧਨ ਨੇ ਇਹਨਾਂ ਦੇ ਨਾਲ ਜੋੜ ਕੇ ਉਹਦੇ ਮਨ ਨੂੰ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਮਜੀਠੀ ਰੰਗ ਗੂੜਾ ਰੰਗ ਚੜ੍ਹਾ ਦਿੰਦੇ ਨੇ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇਵ ਬੁਝਾਏ ਅਤੇ ਫਿਰ ਉਸ ਰੰਗ ਨੂੰ ਪ੍ਰਾਪਤ ਕਰਕੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਤਾ ਹਾਸਲ ਹੁੰਦੀ ਹੈ।
ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੀ ਸੱਚ ਦੀ ਦਾਤ ਹੈ ਇਹ ਸੰਤੋਖੀਆਂ ਨੂੰ ਮਿਲਦੀ ਹੈ, ਭਾਵ ਜਿਨ੍ਹਾਂ ਦਾ ਮਨ ਸੰਸਾਰ ਦੇ ਪਦਾਰਥਾਂ ਵੱਲੋਂ ਰੱਜ ਗਿਆ, ਜਿਨ੍ਹਾਂ ਦੇ ਮਨ ਦੇ ਵਿੱਚ ਸੰਸਾਰ ਦੇ ਭੋਗਾਂ ਦੀ ਵਾਸ਼ਨਾ ਵੀ ਮੁੱਕ ਗਈ ਹੈ। ਸੱਚ ਮਿਲੇ ਸੰਤੋਖੀਆਂ, ਉਹ ਐਸੇ ਸੰਤੋਖੀਆਂ ਨੂੰ ਹੀ ਸੱਚਾ ਨਾਮ ਮਿਲਦਾ, ਕਿਉਂਕਿ ਜਿਨ੍ਹਾਂ ਦਾ ਮਨ ਹੀ ਹਾਲੇ ਭਟਕਦਾ ਹੈ ਅਤੇ ਉਹ ਨਾਮ ਦੇ ਅਧਿਕਾਰੀ ਨਹੀਂ, ਸਿਮਰਨ ਦੇ ਅਧਿਕਾਰੀ ਨਹੀਂ। ਬਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਸੱਚ ਮਿਲੇ ਸੰਤੋਖੀਆਂ, ਜਿਨ੍ਹਾਂ ਨੇ ਆਪਣੇ ਮਨ ਨੂੰ, ਆਪਣੀਆਂ ਇੰਦਰੀਆਂ ਨੂੰ ਅਤੇ ਆਪਣੇ ਤਨ ਨੂੰ ਪਦਾਰਥਾਂ ਵੱਲੋਂ, ਵਿਸ਼ਿਆਂ ਵੱਲੋਂ ਸੰਤੁਸ਼ਟ ਕਰ ਲਿਆ ਹੈ, ਸਬਰ ਅਤੇ ਸ਼ੁਕਰ ਦੀ ਭਾਵਨਾ ਦੇ ਵਿੱਚ ਆ ਗਿਆ ਹੈ, ਉਹਨਾਂ ਨੂੰ ਸੱਚਾ ਨਾਮ ਮਿਲਦਾ। ਹਰ ਜਪ ਏਕੈ ਪਾਏ, ਉਹ ਏਕੈ ਪਾਏ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਾਏ ਦਾ ਅਰਥ ਹੈ ਪ੍ਰੇਮ ਕਰਕੇ ਅਤੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅਤੇ ਨਾਮੀ ਵਿੱਚ ਜਾ ਕੇ ਅਭੇਦ ਹੋ ਜਾਂਦੇ ਹਨ।
ਆਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਖਤ ਪਦਾਰਥ ਤੇਣ। ਰਹਾਓ ਉੱਚੋ ਥਾਨ ਸੁਹਾਵਣਾ, ਉੱਪਰ ਮਹਿਲ ਮੁਰਾਰ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਤੇ ਅਭੇਦ ਮੁਕਤੀ ਦਾ ਸਰੂਪ ਤੁਸਾਂ ਦੱਸਿਆ ਹੈ, ਤਾਤ ਮਿਲੈ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ। ਕੁਝ ਐਸੀਆਂ ਵੀ ਗੱਲਾਂ ਸੁਣੀਆਂ ਨੇ ਵੀ ਜਿਹੜੇ ਮਹਾਂਪੁਰਖ ਨੇ, ਨਾਮ ਜਪਣ ਵਾਲੇ ਨੇ, ਉਹ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਂਦੇ ਨੇ। ਉਹ ਜਿਹੜੀ ਸੱਚਖੰਡ ਦੀ ਮੁਕਤੀ ਹੈ ਉਹ ਕਿਹੋ ਜਿਹੀ ਹੈ? ਕਿਉਂਕਿ ਇੱਕ ਨਿਰਗੁਣ ਦੀ ਮੁਕਤੀ ਹੈ, ਦੂਸਰੀ ਸਰਗੁਣ ਦੀ ਮੁਕਤੀ ਹੈ। ਨਿਰਗੁਣ ਦੀ ਮੁਕਤੀ ਤਾਂ ਇਹੀ ਹੈ, ਸਿਫਤੀ ਸਿਫਤ ਸਮਾਏ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਹੜੀ ਸਰਗੁਣ ਸਰੂਪ ਦੀ ਮੁਕਤੀ ਹੈ ਉਹ ਉਸ ਦੇ ਨਾਲੋਂ ਕੁਝ ਵੱਖਰੀ ਹੈ, ਔਰ ਉਹਦੇ ਬਾਰੇ ਸਤਿਗੁਰੂ ਮਹਾਰਾਜ ਅੱਗੇ ਸਾਨੂੰ ਸਮਝਾਉਣ ਲੱਗੇ ਨੇ। ਉੱਚੋ ਥਾਨ ਸੁਹਾਵਣਾ, ਵੀ ਵਾਹਿਗੁਰੂ ਦਾ ਜਿਹੜਾ ਆਪਣਾ ਸੱਚਖੰਡ ਅਸਥਾਨ ਹੈ ਬਹੁਤ ਉੱਚਾ ਅਤੇ ਸੁਹਾਵਣਾ ਅਸਥਾਨ ਹੈ, ਇਹ ਸਰਗੁਣ ਦੀ ਮੁਕਤੀ ਦਾ ਜ਼ਿਕਰ ਹੈ। ਅਤੇ ਨਾਲ ਹੀ ਉੱਪਰ ਮਹਿਲ ਮੁਰਾਰ, ਹਜ਼ੂਰ ਕਹਿੰਦੇ ਉਸ ਉੱਚੇ ਅਤੇ ਸੁਹਾਵਣੇ ਰਮਣੀਕ ਅਸਥਾਨ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਬੜਾ ਸੁੰਦਰ ਮਹਿਲ ਉਸਰਿਆ ਹੋਇਆ ਹੈ, ਜਿਵੇਂ ਕਿਸੇ ਉੱਚੇ ਪਹਾੜ 'ਤੇ ਕਿਸੇ ਨੇ ਘਰ ਬਣਾਇਆ ਹੋਵੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਜਿਹੜਾ ਆਪਣਾ ਸੱਚਖੰਡ ਅਸਥਾਨ ਹੈ, ਸੱਚਖੰਡ ਰੂਪੀ ਸ਼ਾਹੀ ਮਹਿਲ ਹੈ, ਉਹ ਬਹੁਤ ਉੱਚੇ ਤੇ ਸੁਹਾਵਣੇ ਥਾਂ ਤੇ ਬਣਾਇਆ ਹੋਇਆ ਹੈ।
ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ।
ਫਿਰ ਉਸਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸੱਚ ਕਰਨੀ ਦੇ ਪਾਈਐ, ਹਜ਼ੂਰ ਕਹਿੰਦੇ ਸੱਚੀ ਕਰਨੀ ਦਾ ਨਜ਼ਰਾਨਾ ਭੇਟ ਕਰਕੇ ਤੇ ਫਿਰ ਉਸ ਵਾਹਿਗੁਰੂ ਦੇ ਦਰ ਕਰ ਤੇ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਪਰ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਪਿਆਰ ਵੀ ਹੋਣਾ ਚਾਹੀਦਾ, ਕਿਉਂਕਿ ਇਹ ਪ੍ਰੇਮ ਮੁੱਖ ਸਾਧਨ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਪ੍ਰੇਮਾ ਭਗਤੀ ਦੀ ਭੇਟਾ ਦੇ ਕੇ, ਪ੍ਰੇਮਾ ਭਗਤੀ ਦਾ ਨਜ਼ਰਾਨਾ ਭੇਟ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਕਰ ਤੇ ਮਹਿਲ ਨੂੰ ਪ੍ਰਾਪਤ ਕਰੀਦਾ। ਦਰ ਕੀ ਹੈ? ਸਾਧ ਸੰਗਤ, ਕਿਉਂਕਿ ਸਾਧ ਸੰਗਤ ਦੀ ਮਹਿਮਾ ਪਿੱਛੇ ਆ ਚੁੱਕੀ ਹੈ। ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ। ਸੰਤ ਸਭਾ ਇਹ ਦਰ ਹੈ ਅਤੇ ਮਹਿਲ ਕੀ ਹੈ, ਘਰ ਕੀ ਹੈ? ਦਰ ਹੋ ਗਿਆ ਮਹਾਂਪੁਰਖਾਂ ਦੀ ਸੰਗਤ ਅਤੇ ਘਰ ਹੋ ਗਿਆ ਜਿਹੜਾ ਆਪਣਾ ਆਤਮ ਮੰਡਲ ਹੈ, ਅਤੇ ਮਹਿਲ ਹੋ ਗਿਆ ਸੱਚਖੰਡ ਜਿੱਥੇ ਪਰਮੇਸ਼ਰ ਰਹਿੰਦਾ। ਪਰ ਇਹ ਵਾਹਿਗੁਰੂ ਦਾ ਦਰ ਵੀ ਭਾਵ ਸਤਸੰਗਤ, ਸੰਤ ਸਭਾ ਅਤੇ ਘਰ ਜਿਹੜਾ ਆਤਮਾ ਸਰੂਪ ਹੈ ਅਤੇ ਮਹਿਲ ਜਿਹੜਾ ਸੱਚਖੰਡ ਪਰਮਾਤਮਾ ਦਾ ਘਰ ਹੈ। ਇਹ ਸੱਚੀ ਕਰਨੀ ਦਾ ਭੇਟਾ ਦੇ ਕੇ ਅਤੇ ਸੱਚੀ ਭਗਤੀ ਦਾ ਨਜ਼ਰਾਨਾ ਭੇਟ ਕਰਕੇ, ਅਤੇ ਉਹ ਵੀ ਪਿਆਰ ਦੇ ਨਾਲ ਜਦੋਂ ਅਸੀਂ ਭੇਟ ਕਰਦੇ ਹਾਂ ਅਤੇ ਫਿਰ ਉਸ ਦਾਤ ਦੀ ਪ੍ਰਾਪਤੀ ਹੁੰਦੀ ਹੈ।
ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ।
ਹਜ਼ੂਰ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੁਆਰਾ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ। ਆਤਮ ਰਾਮ ਵਿਚਾਰ ਤੇ ਨਾਲ ਆਤਮਾ ਤੇ ਰਾਮ ਪਰਮਾਤਮਾ ਦੀ ਵਿਚਾਰ ਵੀ ਕਰਨੀ ਚਾਹੀਦੀ ਹੈ ਵੀ ਆਤਮਾ ਪ੍ਰਾਤਮਾ ਦਾ ਸਰੂਪ ਕੀ ਹੈ, ਇਹ ਕਿਵੇਂ ਅਭੇਦ ਹੋ ਸਕਦੇ ਨੇ। ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ। ਇਉਂ ਗੁਰੂ ਦੀ ਕਿਰਪਾ ਦੁਆਰਾ ਆਪਣੇ ਮਨ ਨੂੰ ਸਮਝਾਈਏ। ਪਹਿਲਾਂ ਸਤਸੰਗਤ ਵਿੱਚ ਆ ਕੇ ਮਨ ਨੂੰ ਹੀ ਸਮਝਾਉਣਾ ਹੈ, ਫਿਰ ਅੱਗੇ ਨਾਮ ਦੀ ਕਮਾਈ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਆਤਮਕ ਮੰਜ਼ਲ 'ਤੇ ਜਾ ਕੇ ਆਤਮ ਰਾਮ ਵਿਚਾਰ, ਆਤਮਾ ਅਤੇ ਪਰਮਾਤਮਾ ਦੀ ਵਿਚਾਰ ਕਰਨੀ ਚਾਹੀਦੀ ਹੈ।
ਤ੍ਰਿਬਧ ਕਰਮ ਕਮਾਈ ਹੈ ਆਸ ਅੰਦੇਸਾ ਹੋਏ।
ਲੋ ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਲੋਕ ਤਿੰਨ ਪ੍ਰਕਾਰ ਦੇ ਕਰਮ ਕਰਦੇ ਨੇ, ਇੱਕ ਉੱਤਮ ਕੰਮ ਨੇ, ਦੂਸਰੇ ਮੱਧਮ ਨੇ, ਤੀਸਰੇ ਨਖਿਧ ਕਰਮ ਨੇ। ਇਹ ਤਿੰਨ ਕਿਸਮ ਦੇ ਕਰਮ ਲੋਕੀ ਕਰਦੇ ਨੇ ਜਿਨ੍ਹਾਂ ਨੂੰ ਤਿਰਗੁਣੀ ਕਰਮ ਆਖਦੇ ਨੇ, ਜਿਹੜੇ ਸਤੋ ਗੁਣੀ ਨੇ ਚੰਗੇ ਕੰਮ ਕਰਦੇ ਨੇ, ਰਜੋ ਗੁਣੀ ਮੱਧਮ ਕੰਮ ਕਰਦੇ ਨੇ, ਅਤੇ ਜਿਹੜੇ ਤਮੋ ਗੁਣੀ ਨੇ ਉਹ ਪਾਪ ਰੂਪੀ ਨਿਖਿਧ ਕਰਮ ਕਰਦੇ ਨੇ। ਇਹ ਤਿੰਨ ਕਿਸਮ ਦੇ ਲੋਕ ਕੰਮ ਕਰਦੇ ਹਨ ਆਸ ਅੰਦੇਸਾ ਹੋਏ। ਪਰ ਇਹ ਕੰਮ ਕਰਨ ਦੇ ਨਾਲ ਮਨ ਦੇ ਵਿੱਚ ਆਸਾ ਵੀ, ਫਲ ਦੀ ਇੱਛਾ ਵੀ ਅਤੇ ਨਾਲ ਅੰਦੇਸ਼ਾ ਵੀ ਹੁੰਦਾ, ਪਤਾ ਨਹੀਂ ਇਸ ਕੰਮ ਦੁਆਰਾ ਸਾਨੂੰ ਇਹ ਫਲ ਪ੍ਰਾਪਤ ਹੋਵੇਗਾ ਜਾਂ ਨਹੀਂ ਹੋਵੇਗਾ। ਇਉਂ ਆਸਾ ਅਤੇ ਅੰਦੇਸਾ ਦੋਵੇਂ ਗੱਲਾਂ ਉਹਦੇ ਮਨ ਦੇ ਵਿੱਚ ਪੈਦਾ ਹੁੰਦੀਆਂ ਨੇ ਜਿਹੜਾ ਤਿੰਨ ਪ੍ਰਕਾਰ ਦੇ ਕਰਮ ਕਰਦਾ ਹੈ।
ਕਿਉਂ ਗੁਰਬਿਨ ਤਰ ਕੁੱਟੀ ਛੁੱਟ ਸੀ ਸਹਿਜ ਮਿਲੀਐ ਸੁਖ ਹੋਏ।
ਹਜ਼ੂਰ ਫਰਮਾਉਂਦੇ ਨੇ ਕਿਉਂ ਗੁਰਬਿਨ ਤ੍ਰਿਕੁੱਟੀ ਛੁੱਟ ਸੀ, ਜਿਹੜੀ ਤ੍ਰਿਕੁੱਟੀ ਹੈ ਆਹ ਜਿਹੜੀ ਪ੍ਰਵਟਿਆਂ ਦੇ ਵਿਚਕਾਰ ਜਗ੍ਹਾ ਹੈ ਇੱਥੇ ਤ੍ਰਿਕੁੱਟੀ ਦਾ ਵਾਸਾ ਮੰਨਿਆ। ਜਦੋਂ ਕੋਈ ਮਨੁੱਖ ਸਿਮਰਨ ਕਰਦਾ ਹੈ, ਆਪਣੀ ਸੁਰਤ ਨੂੰ ਤ੍ਰਿਕੁੱਟੀ ਵਿੱਚ ਟਿਕਾਉਂਦਾ ਹੈ ਅਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੀ ਤ੍ਰਿਕੁੱਟੀ ਹੈ ਛੋਟੀ ਛੁੱਟ ਸੀ ਦਾ ਅਰਥ ਹੈ ਖੁੱਲ੍ਹ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਕਿਉਂ ਗੁਰਬਿਨ ਤ੍ਰਿਕੁੱਟੀ ਛੁੱਟ ਸੀ, ਗੁਰੂ ਤੋਂ ਬਿਨਾਂ ਤ੍ਰਿਕੁੱਟੀ ਨਹੀਂ ਖੁੱਲ੍ਹ ਸਕਦੀ। ਭਾਵ ਠੀਕ ਹੈ, ਅਸੀਂ ਸਿਮਰਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਉਨਾ ਚਿਰ ਧਿਆਨ ਸਹਿਜ ਅਵਸਥਾ ਵਿੱਚ ਨਹੀਂ ਟਿਕ ਸਕਦਾ। ਹਜ਼ੂਰ ਕਹਿੰਦੇ ਨੇ ਗੁਰੂ ਤੋਂ ਬਿਨਾਂ ਕਿਵੇਂ ਉਹ ਤ੍ਰਿਕੁੱਟੀ ਖੁੱਲ੍ਹ ਸਕਦੀ ਹੈ? ਅਥਵਾ ਜਿਹੜੀ ਤਿੰਨ ਗੁਣਾਂ ਦੀ ਗੰਢ ਹੈ, ਰਜੋ ਸਤੋ ਤਮੋ ਤਿੰਨ ਗੁਣ ਨੇ, ਇਹਨਾਂ ਵਿੱਚ ਸਾਰਾ ਸੰਸਾਰ ਵਰਤ ਰਿਹਾ ਹੈ। ਇਹ ਜਿਹੜੀ ਤਿੰਨ ਗੁਣਾਂ ਦੀ ਤ੍ਰਿਕੁੱਟੀ ਦਾ ਅਰਥ ਹੈ ਤੀਰੀ ਗੰਢ ਹੈ, ਇਹ ਵੀ ਗੁਰੂ ਤੋਂ ਬਿਨਾਂ ਨਹੀਂ ਖੁੱਲ੍ਹ ਸਕਦੀ। ਸਹਿਜ ਮਿਲਿਆ ਸੁੱਖ ਹੋਏ ਅਤੇ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਸਹਿਜ ਮਿਲਿਆ ਸੁੱਖ ਹੋਏ ਤੇ ਫਿਰ ਉਹਨਾਂ ਨੂੰ ਸਦੈਵੀ ਸੁੱਖ ਵੀ ਪ੍ਰਾਪਤ ਹੋ ਜਾਂਦਾ।
ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ।
ਹਜ਼ੂਰ ਕਹਿੰਦੇ ਨੇ ਭਾਈ ਜਦੋਂ ਵਾਹਿਗੁਰੂ ਨਦਰ ਕਰੇ ਮਿਹਰ ਦੀ ਨਿਗਾਹ ਕਰ ਦੇਵੇ, ਇਹ ਗੁਰੂ ਦੀ ਕਿਰਪਾ ਹੈ ਕਿਉਂਕਿ ਸੰਤ ਸਭਾ ਗੁਰ ਪਾਈ ਹੈ, ਸੰਤ ਸਭਾ ਦੇ ਵਿੱਚੋਂ ਹੀ ਗੁਰੂ ਮਿਲਦਾ ਹੈ, ਗੁਰਮੁਖਾਂ ਦੀ ਸੰਗਤ ਵਿੱਚੋਂ ਗੁਰੂ ਮਿਲਦਾ ਹੈ ਅਤੇ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਰੂ ਦੀ ਕਿਰਪਾ ਦੁਆਰਾ ਹੀ ਤ੍ਰਿਪਟੀ ਖੁੱਲ੍ਹਦੀ ਹੈ ਅਤੇ ਗੁਰੂ ਦੀ ਕਿਰਪਾ ਦੁਆਰਾ ਹੀ ਤਿੰਨ ਗੁਣਾਂ ਦੀ ਗੰਢ ਖੁੱਲ੍ਹਦੀ ਹੈ ਅਤੇ ਸਹਿਜ ਅਵਸਥਾ ਤੁਰੀਆ ਅਵਸਥਾ ਪ੍ਰਾਪਤ ਹੁੰਦੀ ਹੈ। ਨਦਰ ਕਰੇ ਮਲ ਧੋਏ, ਜਦੋਂ ਗੁਰੂ ਮਿਹਰ ਦੀ ਨਿਗਾਹ ਕਰ ਦੇਵੇ ਨਾ ਅਤੇ ਜਿਹੜੀ ਸਾਡੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਉਹਨੂੰ ਧੋ ਦਿੰਦਾ ਹੈ ਅਤੇ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਨਿਜ ਕਰ ਮਹਿਲ ਪਛਾਣੀ ਹੈ। ਪਹਿਲਾਂ ਜਿਹੜਾ ਨਿਜ ਕਰ ਆਤਮ ਪਦ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਨੂੰ ਜੀਵ ਪਛਾਣਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਮਹਿਲ ਪਰਮਾਤਮਾ ਦਾ ਘਰ ਹੈ, ਉਸ ਪਰਮਾਤਮਾ ਦਾ ਸੱਚਖੰਡ ਹੈ, ਉਹਦੀ ਵੀ ਪਛਾਣ ਕਰ ਲੈਂਦਾ ਹੈ।
ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ।
ਹਜ਼ੂਰ ਕਹਿੰਦੇ ਨੇ ਭਾਈ ਬਿਨਾਂ ਗੁਰੂ ਦੀ ਕਿਰਪਾ ਤੋਂ ਜਿਹੜੀ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ, ਸ਼ਲੰਗ ਛਿਦਰੰਗ ਕੋਟ ਵਿਘਨੰਗ ਅਪਰਾਧੰਗ ਕਿਲਵਿਖ ਮਲੰਗ, ਤਿੰਨ ਕਿਸਮ ਦੀ ਮੈਲ ਹੈ, ਮਾਲ ਵਕਸ਼ੇਪ ਆਵਰਣ। ਇਹ ਮਹਾਂਪੁਰਖਾਂ ਨੇ ਤਿੰਨ ਕਿਸਮ ਦੀ ਮੈਲ ਦੱਸੀ ਹੈ। ਮਲ ਉਹ ਹੈ ਅਸੀਂ ਸਰੀਰ ਦੇ ਨਾਲ ਕੋਈ ਪਾਪ ਕਰਦੇ ਹਾਂ, ਉਹ ਉਸ ਮੈਲ ਨੂੰ ਮਲ ਕਿਹਾ ਹੈ। ਵਕਸ਼ੇਪ ਜਿਹੜੀ ਮਨ ਦੀ ਚੰਚਲਤਾ ਹੈ, ਕਬਹੂੰ ਜੀਰਾ ਊਬ ਚੜ੍ਹਤਾ ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ, ਇਹ ਵਕਸ਼ੇਪ ਦੀ ਮੈਲ ਹੈ। ਅਤੇ ਤੀਜੀ ਹੈ ਆਵਰਣ ਦੀ ਮੈਲ। ਆਵਰਣ ਇੱਕ ਐਸਾ ਪਰਦਾ ਹੈ, ਜਦੋਂ ਆਪਾਂ ਸਿਮਰਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅੱਗੇ ਇੱਕ ਬਿਲਕੁਲ ਨੀਂਦ ਵਰਗਾ ਹਨੇਰਾ ਆਉਂਦਾ ਹੈ ਜਿਸ ਨੂੰ ਆਵਰਣ ਕਹਿੰਦੇ ਨੇ, ਅਤੇ ਉਹ ਜਿੰਨਾ ਚਿਰ ਉਹ ਆਵਰਣ ਦਾ ਪਰਦਾ ਆਵਰਣ ਦੀ ਮੈਲ ਨਹੀਂ ਉਤਰ ਜਾਂਦੀ ਅਤੇ ਉਨਾ ਚਿਰ ਤੱਕ ਅਸੀਂ ਵਾਹਿਗੁਰੂ ਤੱਕ ਨਹੀਂ ਜਾ ਸਕਦੇ। ਜਾਂ ਇਉਂ ਹੀ ਸਮਝ ਲਓ ਸੁਖਾਲੇ ਰੂਪ ਦੇ ਵਿੱਚ ਜਿਹੜੀ ਨੀਂਦ ਹੈ, ਇੱਕ ਐਸੀ ਨਦੀ ਹੈ ਜਿੰਨਾ ਚਿਰ ਤੱਕ ਅਸੀਂ ਇਸ ਨੂੰ ਪਾਰ ਨਹੀਂ ਕਰ ਲੈਂਦੇ ਅਤੇ ਉਨਾ ਚਿਰ ਵਾਹਿਗੁਰੂ ਦੇ ਘਰ ਨਹੀਂ ਪਹੁੰਚਿਆ ਜਾ ਸਕਦਾ। ਇਹ ਨੀਂਦ ਦੀ ਨਦੀ ਪਾਰ ਕਰਕੇ ਹੀ, ਇਸ ਆਵਰਣ ਦੀ ਮੈਲ ਨੂੰ ਦੂਰ ਕਰਕੇ ਹੀ ਅਸੀਂ ਵਾਹਿਗੁਰੂ ਦੇ ਘਰ ਜਾਣਾ ਹੈ। ਬਿਨ ਗੁਰ ਮੈਲ ਨਾ ਉਤਰੈ, ਪਰ ਇਹ ਬਿਨਾਂ ਗੁਰੂ ਦੀ ਕਿਰਪਾ ਤੋਂ ਮੈਲ ਨਹੀਂ ਉਤਰ ਸਕਦੀ। ਬਿਨ ਹਰ ਕਿਉਂ ਕਰ ਵਾਸ, ਅਤੇ ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਉਹਦੇ ਘਰ ਸੱਚਖੰਡ ਦੇ ਵਿੱਚ ਕਿਵੇਂ ਵਾਸ ਹੋ ਸਕਦਾ। ਗੁਰੂ ਸਾਡੇ ਮਨ ਦੀ ਮੈਲ ਨੂੰ ਧੋਂਦਾ ਅਤੇ ਫਿਰ ਜਦੋਂ ਸਾਡਾ ਮਨ ਐਨ ਨਿਰਮਲ ਹੋ ਜਾਂਦਾ, ਫਿਰ ਵਾਹਿਗੁਰੂ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹਦੀ ਕਿਰਪਾ ਦੇ ਨਾਲ ਹੀ ਉਹਦੇ ਘਰ ਸੱਚਖੰਡ ਦੇ ਵਿੱਚ ਵਾਸਾ ਹਾਸਲ ਹੁੰਦਾ ਹੈ।
ਇੱਕੋ ਸ਼ਬਦ ਵਿਚਾਰੀਐ ਅਵਰ ਤੇ ਆਗੈ ਆਸ।
ਲਓ ਸਤਿਗੁਰੂ ਕਹਿੰਦੇ ਨੇ ਭਾਈ ਜੇ ਤੁਸੀਂ ਵੀ ਵਾਹਿਗੁਰੂ ਦੇ ਘਰ ਦੇ ਵਿੱਚ ਜਾਣਾ ਚਾਹੁੰਦੇ ਹੋ, ਇੱਕੋ ਸ਼ਬਦ ਵਿਚਾਰੀਐ, ਬਸ ਇੱਕੋ ਸ਼ਬਦ ਦੀ ਵਿਚਾਰ ਕਰੋ। ਜੋ ਗੁਰਬਾਣੀ ਦੇ ਵਿੱਚ ਸਿਧਾਂਤ ਗੁਰੂ ਮਹਾਰਾਜ ਸਮਝਾ ਰਹੇ ਨੇ, ਬਾਰ ਬਾਰ ਉਹਦੀ ਵਿਚਾਰ ਕਰੋ ਔਰ ਉਹਦੇ ਵਿੱਚ ਇੰਨਾ ਤੁਹਾਡਾ ਮਨ ਖੁੱਭ ਜਾਵੇ, ਬਸ ਤੁਹਾਨੂੰ ਸਭ ਕੁਛ ਹੀ ਭੁੱਲ ਜਾਵੇ। ਅਵਰ ਤਿਆਗੈ ਆਸ ਤੇ ਪਾਈ, ਹੋਰ ਜਿਹੜੀ ਆਸ ਹੈ ਕਿਸੇ ਪਾਸੇ ਜਾਣ ਦੀ ਉਹਨੂੰ ਛੱਡ ਦੇਵੇ। ਗੁਰਬਾਣੀ ਸਾਡਾ ਗੁਰੂ ਹੈ, ਜਦੋਂ ਗੁਰਬਾਣੀ ਅਤੇ ਸ਼ਬਦ 'ਤੇ ਭਰੋਸਾ ਰੱਖ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਲੱਗ ਜਾਵਾਂਗੇ ਤਾਂ ਸਾਡੇ ਸਾਰੇ ਭੁਲੇਖੇ ਸਤਿਗੁਰੂ ਦੂਰ ਕਰਨਗੇ। ਇਹ ਬਾਣੀ ਇੱਕ ਚਾਨਣ ਹੈ ਨਾ, ਇਹਨੇ ਸਾਨੂੰ ਸਾਰਾ ਰਾਹ ਵਿਖਾ ਦੇਣਾ ਅਤੇ ਜਿਹੜੀ ਹੋਰ ਦੇਹਧਾਰੀ ਗੁਰੂਆਂ ਦੀ ਆਸ ਹੈ ਉਹ ਵੀ ਖਤਮ ਹੋ ਜਾਵੇਗੀ। ਆਦਮੀ ਉਦੋਂ ਹੀ ਇੱਧਰ ਉੱਧਰ ਭਟਕਦਾ ਨਾ ਜਦੋਂ ਉਹਦੇ ਕੋਲ ਰੋਸ਼ਨੀ ਨਾ ਹੋਵੇ। ਜਦੋਂ ਰੋਸ਼ਨੀ ਹੋਵੇ ਤਾਂ ਰਸਤਾ ਸਾਫ਼ ਦਿਸਦਾ, ਫਿਰ ਪੁੱਛਣ ਦੀ ਲੋੜ ਨਹੀਂ ਰਹਿ ਜਾਂਦੀ। ਹਜ਼ੂਰ ਕਹਿੰਦੇ ਤੁਸੀਂ ਬਸ ਸ਼ਬਦ ਦੀ ਸ਼ਬਦ ਤੋਂ ਅਗਵਾਈ ਲਵੋ, ਇੱਕੋ ਸ਼ਬਦ ਵਿਚਾਰੀਏ, ਬਸ ਇੱਕੋ ਸ਼ਬਦ ਦੀ ਵਿਚਾਰ ਕਰੋ, ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੋ, ਗੁਰਬਾਣੀ ਤੁਹਾਨੂੰ ਰਾਹ ਦਿਖਾਵੇਗੀ, ਗੁਰਬਾਣੀ ਇੱਕ ਮਾਰਗ ਦਰਸ਼ਨ ਕਰੇਗੀ। ਅਵਰ ਤਿਆਗੈ ਆਸ ਤੇ, ਫਿਰ ਜਦੋਂ ਸ਼ਬਦ 'ਤੇ ਟੇਕ ਧਾਰਨ ਕਰ ਲਈ ਤਾਂ ਫਿਰ ਹੋਰ ਸਭ ਦੀ ਇੱਛਾ ਇਹ ਮਨੁੱਖ ਛੱਡ ਦਿੰਦਾ ਹੈ, ਇੱਕ ਦੇ ਭਰੋਸੇ 'ਤੇ ਜੀਣ ਲੱਗ ਜਾਂਦਾ ਹੈ ਤੇ ਫਿਰ ਉਹਨੂੰ ਸਭ ਕੁਛ ਪ੍ਰਾਪਤ ਵੀ ਹੋ ਜਾਂਦਾ ਹੈ।
ਨਾਨਕ ਦੇਖ ਦਿਖਾਈਐ ਹਉ ਸਦ ਬਲਹਾਰੈ ਜਾਸ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਪਹਿਲਾਂ ਆਪ ਦੇਖ ਕੇ ਤੇ ਫਿਰ ਦੂਜਿਆਂ ਨੂੰ ਦਿਖਾਉਣ ਦੀ ਸਮਰੱਥਾ ਰੱਖਦਾ ਹੈ ਤੇ ਜਿਹੜਾ ਐਸਾ ਮਹਾਂਪੁਰਖ ਹੈ ਜਿਸਨੇ ਆਪ ਵੀ ਵਾਹਿਗੁਰੂ ਦਾ ਘਰ ਵੇਖ ਲਿਆ ਤੇ ਦੂਜਿਆਂ ਨੂੰ ਵੀ ਦਿਖਾਉਣ ਦੇ ਲਈ ਯੋਗਤਾ ਰੱਖਦਾ ਹੈ, ਐਸੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਹਉ ਸਦ ਬਲਿਹਾਰੈ ਜਾਸ, ਮੈਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ।
ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ 13ਵੇਂ ਸ਼ਬਦ ਦੇ ਅੰਦਰ ਇਸਤਰੀ ਰੂਪਕ ਅਲੰਕਾਰ ਦੇ ਅੰਦਰ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੋ ਕਿਸਮ ਦੀਆਂ ਇਸਤਰੀਆਂ ਸੰਸਾਰ ਦੇ ਵਿੱਚ ਨੇ, ਇੱਕ ਸੁਹਾਗਣਾ ਨੇ, ਦੂਸਰੀਆਂ ਦੁਹਾਗਣਾ ਨੇ। ਸੁਹਾਗਣਾ ਉਹ ਹਨ ਜਿਹੜੀਆਂ ਵਾਹਿਗੁਰੂ ਦੇ ਨਾਲ ਪਿਆਰ ਕਰਦੀਆਂ ਨੇ, ਜਿਨ੍ਹਾਂ ਨੇ ਪਰਮੇਸ਼ੁਰ ਨੂੰ ਆਪਣਾ ਪਤੀ ਸਮਝਿਆ ਹੋਇਆ, ਉਹਨਾਂ ਗੁਰਮੁਖ ਰੂਹਾਂ ਨੂੰ ਸੁਹਾਗਣਾ ਦਾ ਦਰਜਾ ਸਤਿਗੁਰੂ ਨੇ ਦਿੱਤਾ ਹੈ। ਅਤੇ ਜਿਹੜੀਆਂ ਰੂਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਆ ਦੇਵੀ ਦੇਵਤੇ ਮੜੀਆਂ ਮਸਾਣੀਆਂ ਪੀਰਾਂ ਫਕੀਰਾਂ ਹੋਰ ਪਾਸੇ ਤੁਰੀਆਂ ਫਿਰਦੀਆਂ ਨੇ, ਉਹਨਾਂ ਨੂੰ ਦੁਹਾਗਣਾ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਗਿਆਤ ਜੋਬਨ ਇਸਤਰੀ ਨੂੰ, ਜਿਸ ਨੂੰ ਹਾਲੇ ਪਤਾ ਨਹੀਂ ਬਈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਦੋਂ ਹੋਣੀ ਹੈ ਅਤੇ ਕਿਵੇਂ ਹੋਣੀ ਹੈ ਔਰ ਉਹਦੇ ਮਨ ਦੇ ਵਿੱਚ ਮਿਲਣ ਦੀ ਤੜਪ ਜ਼ਰੂਰ ਹੈ, ਐਸੇ ਜਗਿਆਸੂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਅੱਲੜ ਜਿਵੇਂ ਕੋਈ ਨੌਜਵਾਨ ਇਸਤਰੀ ਹੁੰਦੀ ਹੈ ਉਸਦੇ ਅਲੰਕਾਰ ਦੁਆਰਾ ਉਪਦੇਸ਼ ਦਿੰਦੇ ਹਨ। ਰਹਾਉ ਦੀਆਂ ਪੰਕਤੀਆਂ ਨੇ ਮੁੰਦੇ ਪਿਰ ਬਿਨ ਕਿਆ ਸੀ ਗਰ, ਦਰ ਕਰ ਟੋਈ ਨਾ ਲਹਿ ਦਰਗਹਿ ਝੂਠ ਖੁਆ। ਰਹਾਉ ਮੁੰਦੇ ਦਾ ਅਰਥ ਹੈ ਅਗਿਆਤ ਜੋਬਨ। ਅਗਿਆਤ ਜੋਬਨ ਇਸਤਰੀ ਉਸ ਨੂੰ ਕਹਿੰਦੇ ਨੇ ਵੀ ਸਰੀਰ 'ਤੇ ਜਵਾਨੀ 'ਤੇ ਆਈ ਹੋਈ ਹੈ ਪਰ ਹਾਲੇ ਇਹ ਨਹੀਂ ਪਤਾ ਵੀ ਪਤੀ ਕਿਵੇਂ ਮਿਲਣਾ ਹੈ, ਕਿਵੇਂ ਮੈਨੂੰ ਸੁਹਾਗ ਪ੍ਰਾਪਤ ਹੋਣਾ ਹੈ। ਇਸੇ ਤਰ੍ਹਾਂ ਉਹ ਜਗਿਆਸੂ ਜਿਹਨੂੰ ਵਾਹਿਗੁਰੂ ਦੇ ਮਿਲਣ ਦਾ ਹਾਲੇ ਸ਼ੌਕ ਤਾਂ ਹੈ ਪਰ ਹਾਲੇ ਇਹ ਨਹੀਂ ਪਤਾ ਵੀ ਉਹ ਮਿਲਣਾ ਕਿਵੇਂ ਹੈ, ਉਸ ਨੂੰ ਮੁੰਦ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਮੁੰਦੇ ਪਿਰ ਬਿਨ ਕਿਆ ਸੀ ਗਰ, ਇਹ ਮੁੰਦੇ ਅਗਿਆਤ ਜੋਬਨ ਵਾਲੀ ਇਸਤਰੀ ਅਥਵਾ ਇਹ ਜਗਿਆਸੂ ਪਿਰ ਬਿਨ ਕਿਆ ਸੀ ਗਰ, ਜਿੰਨਾ ਚਿਰ ਤੱਕ ਤੈਨੂੰ ਪਤੀ ਨਹੀਂ ਮਿਲਦਾ ਉਨਾ ਚਿਰ ਤੇਰਾ ਸ਼ਿੰਗਾਰ ਕੀਤਾ ਕਿਸ ਅਰਥ ਹੈ, ਕਿਸੇ ਅਰਥ ਨਹੀਂ ਹੈ। ਇਹਦਾ ਮਤਲਬ ਇਹ ਹੈ ਬਈ ਜਿਹੜੀਆਂ ਸੁਹਾਗਣਾਂ ਨੇ ਉਹਨਾਂ ਨੂੰ ਸ਼ਿੰਗਾਰ ਕਰਨ ਦਾ ਅਸਲੀ ਹੱਕ ਹੈ ਕਿਉਂਕਿ ਉਹਨਾਂ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨਾ ਹੈ। ਜਿਨ੍ਹਾਂ ਦਾ ਹਾਲੇ ਪਤੀ ਹੀ ਨਹੀਂ ਉਹਨਾਂ ਨੂੰ ਮੁੰਦ ਆਖਿਆ ਹੈ। ਸਤਿਗੁਰੂ ਕਹਿੰਦੇ ਨੇ ਮੁੰਦੇ ਪਿਰ ਬਿਨ ਕਿਆ ਸੀ ਗਰ, ਇਹ ਜੀਵ ਰੂਪ ਇਸਤਰੀ ਜਿੰਨਾ ਚਿਰ ਤੱਕ ਤੈਨੂੰ ਵਾਹਿਗੁਰੂ ਪਤੀ ਪ੍ਰਾਪਤ ਨਹੀਂ ਹੋਇਆ ਅਤੇ ਤੇਰਾ ਜਿਹੜਾ ਸ਼ਿੰਗਾਰ ਕੀਤਾ ਕਿਸ ਅਰਥ ਹੈ, ਕਿਸੇ ਅਰਥ ਨਹੀਂ ਹੈ। ਸ਼ਿੰਗਾਰ ਤੋਂ ਮੁਰਾਦ ਹੈ ਕੋਈ ਚੰਗਾ ਧਾਰਮਿਕ ਲਿਬਾਸ ਧਾਰਨ ਕਰ ਲੈਣਾ, ਕੋਈ ਗਲ ਵਿੱਚ ਮਾਲਾ ਪਾ ਲੈਣੀਆਂ ਅਤੇ ਹੋਰ ਤਿਲਕ ਲਾ ਲੈਣੇ, ਜਿਹੜਾ ਇਸ ਤਰ੍ਹਾਂ ਦਾ ਧਾਰਮਿਕ ਸ਼ਿੰਗਾਰ ਹੈ ਇਹ ਤੇਰਾ ਕਿਸੇ ਕੰਮ ਨਹੀਂ ਜੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ। ਦਰ ਕਰ ਟੋਈ ਨਾ ਲਹਿ ਦਰਗਹਿ ਝੂਠ ਖੁਆਰ, ਹਜ਼ੂਰ ਕਹਿੰਦੇ ਭਾਈ ਝੂਠ ਕਰਕੇ ਤਾਂ ਵਾਹਿਗੁਰੂ ਦੇ ਦਰ ਤੇ ਘਰ ਦੇ ਵਿੱਚ ਕਦੇ ਟੋਈ ਨਹੀਂ ਪ੍ਰਾਪਤ ਹੋਵੇਗੀ। ਦਰਗਹਿ ਝੂਠ ਖੁਆਰ ਤੇ ਝੂਠ ਦੇ ਨਾਲ ਤਾਂ ਦਰਗਾਹ ਦੇ ਵਿੱਚ ਵੀ ਖੁਆਰ ਹੀ ਹੋਣਾ ਪਵੇਗਾ। ਇਹਦਾ ਮਤਲਬ ਇਹ ਹੈ ਵੀ ਅਸੀਂ ਵਾਹਿਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਚੰਗੇ ਗੁਣ ਤੇ ਚੰਗੇ ਅਸੂਲ ਧਾਰਨ ਕਰਨੇ ਨੇ, ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ ਹੈ ਤਾਂ ਕਿ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਵੇ। ਅਤੇ ਜੇ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਈ ਸ਼ਿੰਗਾਰ ਵਿਅਰਥ ਨੇ ਅਤੇ ਜਿਹੜੇ ਸਾਧਨ ਵੀ ਵਿਅਰਥ ਨੇ। ਹਜ਼ੂਰ ਕਹਿੰਦੇ ਇਹ ਜਿਹੜਾ ਪਖੰਡ ਹੈ ਇਹਦੇ ਨਾਲ ਦਰਗਾਹ ਦੇ ਵਿੱਚ ਵੀ ਖੁਆਰ ਹੋਣਾ ਪਵੇਗਾ। ਅਤੇ ਜਿਹੜੀ ਝੂਠ ਵਾਲੀ ਇਸਤਰੀ ਹੈ ਉਹ ਪਤੀ ਦੇ ਦਰ ਘਰ ਦੇ ਵਿੱਚ ਕਦੇ ਢੋਈ ਨਹੀਂ ਲੈ ਸਕਦੀ। ਇਸੇ ਤਰ੍ਹਾਂ ਜਿਹੜੇ ਝੂਠੇ ਪੁਰਖ ਨੇ ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚੇ ਆ, ਉਹ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਦੇ ਦਰ ਘਰ ਦੇ ਵਿੱਚ ਕਦੇ ਟੋਈ ਨਹੀਂ ਪ੍ਰਾਪਤ ਕਰਨਗੇ ਅਤੇ ਝੂਠੀ ਉਹਨਾਂ ਨੂੰ ਦਰਗਾਹ ਦੇ ਵਿੱਚ ਖੁਆਰ ਕਰੇਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਫਰਮਾਉਂਦੇ ਨੇ, ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ। ਤ੍ਰਿਗ ਜੀਵਨ ਦੁਹਾਗਣੀ, ਜਿਹੜੀ ਦੁਹਾਗਣ ਇਸਤਰੀ ਹੈ, ਦੁਹਾਗਣ ਉਸਨੂੰ ਕਹਿੰਦੇ ਨੇ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਤੁਰੀ ਫਿਰਦੀ ਹੈ। ਤ੍ਰਿਗ ਜੀਵਨ ਦੁਹਾਗਣੀ, ਉਸ ਦੁਹਾਗਣੀ ਦਾ ਜੀਵਨ ਤਰਕਾਰ ਯੋਗ ਹੈ, ਉਸਦੇ ਜੀਵਨ ਨੂੰ ਲੱਖ ਲਾਣਤ ਹੈ। ਮੁੱਠੀ ਦੂਜੇ ਪਾਏ, ਕਿਉਂਕਿ ਉਹ ਆਪਣੇ ਪਤੀ ਨੂੰ ਛੱਡ ਕੇ ਅਤੇ ਹੋਰ ਦੂਜੇ ਪਾਸੇ ਲੁੱਟੀ ਗਈ ਹੈ। ਉਹਨੇ ਆਪਣੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਦਿੱਤਾ, ਉਸਨੇ ਆਪਣੇ ਜੀਵਨ ਨੂੰ ਬਰਬਾਦ ਕਰ ਛੱਡਿਆ। ਇਸੇ ਲਈ ਹਜ਼ੂਰ ਕਹਿੰਦੇ ਉਹ ਜਿਹੜੀ ਜੀਵ ਰੂਪ ਇਸਤਰੀ ਹੈ, ਜਿਸਨੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਹੋਰ ਪਾਸੇ ਦੇਹ ਤਾਰੀ ਗੁਰੂਆਂ ਮਗਰ ਲਾ ਕੇ, ਦੇਵੀ ਦੇਵਤਿਆਂ ਦੇ ਮਗਰ ਲਾ ਕੇ, ਮੜੀਆਂ ਕਬਰਾਂ ਦੇ ਵਿੱਚ ਲਾ ਕੇ, ਟੂਣੇ ਟਾਮਣਾਂ ਦੇ ਵਿੱਚ ਲਾ ਕੇ ਸਹੀ ਰਸਤਾ ਤਿਆਗ ਦਿੱਤਾ ਹੈ, ਅਤੇ ਜਿਹੜੀਆਂ ਐਸੀਆਂ ਦੁਹਾਗਣਾਂ ਨੇ ਔਰ ਉਹਨਾਂ ਦੇ ਜੀਵਨ ਨੂੰ ਵੀ ਤਰਕਾਰ ਹੈ। ਮੁੱਠੀ ਦੂਜਾ ਪਾਏ, ਕਿਉਂਕਿ ਵਾਹਿਗੁਰੂ ਦਾ ਪ੍ਰੇਮ ਛੱਡ ਕੇ ਉਹ ਦੂਜੇ ਪ੍ਰੇਮ ਦੇ ਜਾਲ ਵਿੱਚ ਫਸ ਗਈਆਂ ਨੇ, ਇਸ ਕਰਕੇ ਉਹ ਲੁੱਟੀਆਂ ਗਈਆਂ ਨੇ, ਉਹਨਾਂ ਨੇ ਸ਼ੁਭ ਗੁਣਾਂ ਨੂੰ ਲੁਟਾ ਲਿਆ ਹੈ।
ਕਲਰ ਕੇਰੀ ਕੰਧ ਜਿਉਂ ਅਹਿਨਸ ਕਿਰ ਢਹਿ ਪਾਏ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਹੜੇ ਹੋਰ ਫੁੱਲ ਦੂਰ ਦੇ ਸੁਹਾਵਣੇ ਹੁੰਦੇ ਨੇ, ਇਹ ਜਿਹੜੀ ਸਾਡੀ ਜ਼ਿੰਦਗੀ ਹੈ, ਕਲਰ ਕੇਰੀ ਕੰਧ ਜਿਉਂ, ਇਹ ਤੇ ਕਲਰ ਦੀ ਕੰਧ ਵਾਂਗ ਹੈ। ਆ ਕਲਰ ਕਹਿੰਦੇ ਨੇ ਰੇਹੀ ਨੂੰ, ਜਿਹੜੇ ਇੰਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਅਤੇ ਕਈ ਧਰਤੀ ਦੇ ਅੰਦਰ ਕਲਰ ਹੁੰਦਾ ਹੈ, ਅਤੇ ਉਹ ਜਿਹੜੀ ਕਲਰ ਹੁੰਦਾ ਹੈ ਨਾ, ਉਹ ਚਿੱਟਾ ਜਿਹਾ ਹੁੰਦਾ ਹੈ ਅਤੇ ਉੱਥੇ ਕੋਈ ਫਸਲ ਨਹੀਂ ਪੈਦਾ ਹੁੰਦੀ। ਕਲਰ ਕੇਰੀ ਕੰਧ ਜਿਉਂ, ਜਿਹੜੀ ਉਹ ਕਲਰ ਦੀ ਕੰਧ ਬਣਾਈ ਹੋਵੇ ਅਤੇ ਅਹਿਨ ਇਸ ਕਿਰ ਢਹਿ ਪਾਏ, ਉਹ ਰਾਤ ਦਿਨ ਕਿਰਦੀ ਰਹਿੰਦੀ ਹੈ ਅਤੇ ਫਿਰ ਬਹੁਤ ਛੇਤੀ ਢਹਿ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜੀ ਸਾਡੀ ਜ਼ਿੰਦਗੀ ਹੈ, ਇਹ ਤਾਂ ਕਲਰ ਦੀ ਕੰਧ ਵਾਂਗ ਹੈ ਔਰ ਇਹਨੇ ਹਮੇਸ਼ਾ ਨਹੀਂ ਰਹਿਣਾ, ਰਾਤ ਦਿਨ ਇਹਦੀ ਇਹ ਤਾਂ ਕਰਦੀ ਜਾਂਦੀ ਹੈ। ਇਹ ਜਿਹੜੇ ਸਵਾਸ ਨੇ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀਂ, ਇਹ ਸਵਾਸ ਤਾਂ ਕਰਦੇ ਜਾ ਰਹੇ ਨੇ, ਟਹਿ ਪਾਏ ਇੱਕ ਨਾ ਇੱਕ ਦਿਨ ਇਹ ਸਰੀਰ ਨੇ ਟਹਿ ਪਾਏ ਦਾ ਅਰਥ ਹੈ ਟਹਿ ਜਾਣਾ ਹੈ, ਇਸਨੇ ਡਿੱਗ ਪੈਣਾ ਹੈ। ਇਹ ਸਰੀਰ ਕਲਰ ਦੀ ਕੰਧ ਵਾਂਗ ਹੈ ਅਤੇ ਰਾਤ ਦਿਨ ਇਹਦੀ ਉਮਰ ਘਟਦੀ ਜਾ ਰਹੀ ਹੈ, ਸਵਾਸ ਕਰਦੇ ਜਾ ਰਹੇ ਨੇ ਅਤੇ ਇੱਕ ਦਿਨ ਇਸ ਨੇ ਡਿੱਗ ਪੈਣਾ ਹੈ।
ਬਿਨ ਸ਼ਬਦ ਸੁਖ ਨਾ ਥੀਏ, ਪਰ ਬਿਨ ਦੁੱਖ ਨਾ ਜਾਏ।
ਲੋ ਹਜ਼ੂਰ ਕਹਿੰਦੇ ਨੇ ਭਾਈ, ਬਿਨ ਸ਼ਬਦ ਹੈ, ਸਤਿਗੁਰੂ ਦਰਗਾਹੀ ਵਿਚੋਲੇ ਨੇ ਜੋ ਸਤਿਗੁਰੂ ਸ਼ਬਦ ਦੁਆਰਾ, ਬਾਣੀ ਦੁਆਰਾ ਸਾਨੂੰ ਉਪਦੇਸ਼ ਦਿੰਦੇ ਨੇ, ਉਹਨੂੰ ਧਾਰਨ ਦੀ ਲੋੜ ਹੈ, ਉਹਨੂੰ ਸਮਝਣ ਦੀ ਲੋੜ ਹੈ, ਉਹਨੂੰ ਕਮਾਉਣ ਦੀ ਲੋੜ ਹੈ। ਹਜ਼ੂਰ ਕਹਿੰਦੇ ਬਿਨਾਂ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਸੁੱਖ ਨਾ ਥੀਆ, ਤੁਹਾਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਪਰ ਬਿਨ ਦੁੱਖ ਨਾ ਜਾਏ, ਅਤੇ ਜਿੰਨਾ ਚਿਰ ਪਤੀ ਪਰਮੇਸ਼ਰ ਨਹੀਂ ਮਿਲਦਾ, ਕਿਉਂਕਿ ਮਿਲਣਾ ਗੁਰੂ ਦੀ ਕਿਰਪਾ ਨਾਲ ਹੀ ਹੈ, ਗੁਰੂ ਸ਼ਬਦ ਦੀ ਕਮਾਈ ਕਰਕੇ ਹੀ ਹੈ, ਅਤੇ ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਤੁਹਾਨੂੰ ਕਦੇ ਵੀ ਸੁਹਾਗ ਦਾ ਸੁੱਖ ਨਹੀਂ ਪ੍ਰਾਪਤ ਹੋਵੇਗਾ, ਅਤੇ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਤੋਂ ਜਿਹੜਾ ਤੁਹਾਡਾ ਵਿਛੋੜੇ ਦਾ ਦੁੱਖ ਹੈ, ਇਹ ਵੀ ਕਦੇ ਨਹੀਂ ਜਾ ਸਕਦਾ।
ਮੁੰਦੇ ਪਿਰ ਬਿਨ ਕਿਆ ਸੀਗਾਰ, ਦਰ ਕਰ ਢੋਈ ਨਾ ਲਹਿ, ਦਰ ਗਹਿ ਝੂਠ ਖੁਆਰ, ਰਹਾਓ ਆਪ ਸੁਜਾਣ ਨਾ ਭੁੱਲਈ, ਸੱਚਾ ਵੱਡ ਕਿਰਸਾਨ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਮਨਮੁਖ ਰੂਹਾਂ ਨੂੰ ਦੁਹਾਗਣਾ ਦੇ ਅਲੰਕਾਰ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਰਹਾਓ ਤੋਂ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਿਵੇਂ ਕੋਈ ਸਿਆਣਾ ਕਿਸਾਨ ਹੁੰਦਾ ਹੈ, ਜ਼ਿਮੀਂਦਾਰ ਹੁੰਦਾ ਹੈ, ਉਹ ਆਪਣੇ ਖੇਤ ਦੀ ਸੰਭਾਲ ਕਰਦਾ ਹੈ, ਹੁਣ ਉਸ ਖੇਤੀ ਦੇ ਅਲੰਕਾਰ ਦੁਆਰਾ ਗੁਰੂ ਮਹਾਰਾਜ ਅੱਗੇ ਉਪਦੇਸ਼ ਦੇ ਰਹੇ ਹਨ। ਆਪ ਸੁਜਾਣ ਨਾ ਭੁੱਲੀ, ਸੱਚਾ ਵੱਡ ਕਿਰਸਾਨ। ਉਹ ਵਾਹਿਗੁਰੂ ਸੱਚਾ ਅਤੇ ਵੱਡਾ ਕਿਰਸਾਨ ਹੈ, ਉਹ ਬਹੁਤ ਤਕੜਾ ਫਾਰਮਰ ਹੈ, ਸਾਰਾ ਸੰਸਾਰ ਹੀ ਉਸ ਦੀ ਖੇਤੀ ਹੈ। ਆਪ ਸੁਜਾਣ ਨਾ ਭੁੱਲੀ, ਉਹ ਵਾਹਿਗੁਰੂ ਬਹੁਤ ਸੁਜਾਨ ਦਾਨਿਸ਼ਵਰ ਹੈ, ਬਹੁਤ ਸਿਆਣਾ ਹੈ, ਉਹ ਕਦੇ ਵੀ ਗਲਤੀ ਨਹੀਂ ਕਰਦਾ, ਜੋ ਕਰਦਾ ਹੈ ਉਹ ਠੀਕ ਹੀ ਕਰਦਾ ਹੈ, ਇਸ ਲਈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਤੇ ਹਮੇਸ਼ਾ ਲਈ ਭਰੋਸਾ ਕਰਨਾ ਚਾਹੀਦਾ ਹੈ।
ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ।
ਉਹ ਵਾਹਿਗੁਰੂ ਸੱਚਾ ਤੇ ਵੱਡਾ ਕਿਸਾਨ ਹੈ, ਉਹ ਕਦੇ ਭੁੱਲ ਨਹੀਂ ਕਰਦਾ, ਕਦੇ ਉਹ ਗਲਤੀ ਨਹੀਂ ਕਰਦਾ। ਪਹਿਲਾਂ ਧਰਤੀ ਸਾਧਕੈ, ਉਹ ਵਾਹਿਗੁਰੂ ਪਹਿਲਾਂ ਧਰਤੀ ਨੂੰ ਸਾਧ ਹੈ, ਜਿਵੇਂ ਸਿਆਣਾ ਜ਼ਿਮੀਂਦਾਰ ਪਹਿਲਾਂ ਧਰਤੀ ਨੂੰ ਸਾਧ ਹੈ। ਜੇ ਕੋਈ ਧਰਤੀ ਉੱਚੀ ਨੀਵੀਂ ਹੈ, ਪਹਿਲਾਂ ਉਹਨੂੰ ਪੱਧਰ ਕਰਦਾ ਅਤੇ ਫਿਰ ਉਹਦੇ ਵਿੱਚ ਹਲ ਵਾਹੁੰਦਾ, ਅਤੇ ਔਰ ਉਹਦੇ ਵਿੱਚੋਂ ਜਿਹੜੇ ਕੋਈ ਹੋਰ ਕੋਈ ਨੁਕਸ ਨੇ ਉਹਨਾਂ ਨੂੰ ਦੂਰ ਕਰਦਾ। ਜਦੋਂ ਐਨ ਧਰਤੀ ਸਾਧੀ ਜਾਂਦੀ ਹੈ, ਉਹਨੂੰ ਵਾਹ ਸਵਾਰ ਲੈਂਦਾ ਹੈ ਸੱਚ ਨਾਮ ਦੇ ਦਾਨ, ਫਿਰ ਉਹਦੇ ਵਿੱਚ ਉਹ ਦਾਣਾ ਦਿੰਦਾ, ਭਾਵ ਉਹਦੇ ਵਿੱਚ ਫਸਲ ਬੀਜਦਾ। ਇਸੇ ਤਰ੍ਹਾਂ ਉਹ ਵਾਹਿਗੁਰੂ ਸੱਚਾ ਅਤੇ ਵੱਡਾ ਕਿਸਾਨ ਹੈ, ਬਹੁਤ ਸਿਆਣਾ ਇੱਕ ਸੁਲਝਿਆ ਹੋਇਆ ਜ਼ਿਮੀਂਦਾਰ ਹੈ। ਉਹ ਪਹਿਲਾਂ ਸਾਡੀ ਧਰਤੀ ਨੂੰ ਸਾਧ ਹੈ, ਆ ਸਾਡੇ ਸਰੀਰ ਵਿੱਚੋਂ ਉਹ ਸਾਰੇ ਔਗਣਾਂ ਨੂੰ ਅਤੇ ਵਿਕਾਰਾਂ ਨੂੰ ਕੱਢਦਾ, ਅਤੇ ਸੱਚ ਨਾਮ ਦੇ ਦਾਨ ਜਦੋਂ ਜੀਵਨ ਨਿਰਮਲ ਹੋ ਜਾਂਦਾ ਹੈ, ਫਿਰ ਉਹਦੇ ਵਿੱਚ ਸੱਚੇ ਨਾਮ ਦਾ ਦਾਨ ਦਾ ਅਰਥ ਹੈ ਦਾਣਾ, ਸੱਚੇ ਨਾਮ ਦਾ ਬੀਜ ਉਹਦੇ ਵਿੱਚ ਬੀਜ ਦਿੰਦਾ ਹੈ।
ਨੌਨਦ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ।
ਹਜ਼ੂਰ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਨਾਮ ਦਾ ਦਾਣਾ ਦੇ ਦਿੰਦਾ ਹੈ, ਸੱਚੇ ਨਾਮ ਦਾ ਬੀਜ ਬੀਜ ਦਿੰਦਾ ਹੈ, ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਖੇਤੀ ਦੇ ਪ੍ਰਕਰਨ ਦੁਆਰਾ ਅੱਗੇ ਚੱਲ ਕੇ ਵੀ ਉਪਦੇਸ਼ ਦਿੱਤੇ ਹਨ। ਮਨ ਹਾਲੀ ਕਿਰਸਾਣੀ ਕਰਨੀ, ਸਰੋਂ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮਸੀ ਸੇ ਕਰ ਪਾਗਟ ਦੇਖ। ਉਹ ਸਾਰਾ ਖੇਤੀ ਦਾ ਪ੍ਰਕਰਨ ਹੀ ਉੱਥੇ ਸਤਿਗੁਰੂ ਮਹਾਰਾਜ ਨੇ ਦਰਸਾਇਆ ਹੈ। ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਸੱਚੇ ਨਾਮ ਦਾ ਬੀਜ ਬੀਜ ਦਿੰਦਾ ਹੈ, ਨੌ ਨਿਧ ਉਪਜੈ ਨਾਮ ਏਕ, ਫਿਰ ਨੌ ਨਿਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਇੱਕ ਨਾਮ ਸਾਡੇ ਅੰਦਰੋਂ ਪ੍ਰਗਟ ਹੋ ਜਾਂਦਾ। ਜਿਵੇਂ ਦਾਣਾ ਜ਼ਿਮੀਂਦਾਰ ਧਰਤੀ ਵਿੱਚ ਬੀਜਦਾ ਅਤੇ ਫਿਰ ਉਹ ਦਾਣਾ ਉੱਗਦਾ ਅਤੇ ਉਸ ਦਾਣੇ ਨੂੰ ਅੱਗੇ ਕਈ ਅੱਗੇ ਹੋਰ ਦਾਣੇ ਲੱਗਦੇ ਨੇ, ਹੋਰ ਅੱਗੇ ਅਨਾਜ ਪੈਦਾ ਹੁੰਦਾ। ਇਸੇ ਤਰ੍ਹਾਂ ਜਦੋਂ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਰੂਪੀ ਕਿਸਾਨ ਹੋ ਕੇ ਅਤੇ ਪਹਿਲਾਂ ਸਾਡੀ ਧਰਤੀ ਨੂੰ ਜੀਵਨ ਨੂੰ ਸਾਧਦਾ ਹੈ, ਫਿਰ ਉਹਦੇ ਵਿੱਚ ਸੱਚੇ ਨਾਮ ਦਾ ਬੀਜ ਬੀਜ ਦਿੰਦਾ ਅਤੇ ਉਸ ਨਾਮ ਦੇ ਬੀਜਣ ਦਾ ਸਦਕਾ ਨੌ ਨਿਧ ਉਪਜੈ ਨਾਮ ਏਕ, ਫਿਰ ਨੌ ਨਿਧੀਆਂ ਦਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੋ ਸਾਡੇ ਅੰਦਰ ਵੀ ਵਸ ਰਿਹਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਫਿਰ ਉਹ ਅੰਦਰੋਂ ਪ੍ਰਗਟ ਹੋ ਜਾਂਦਾ। ਜਿਵੇਂ ਧਰਤੀ ਵਿੱਚ ਬੀਜਿਆ ਦਾਣਾ ਉੱਗਦਾ ਨਾ, ਅੱਗੇ ਫਲੀਪੂਤ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰਕੇ ਅਤੇ ਅੰਦਰੋਂ ਨਾਮ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ। ਕਰਮ ਪਵੈ ਨਿਸ਼ਾਨ, ਅਤੇ ਹਜ਼ੂਰ ਕਹਿੰਦੇ ਭਾਈ ਇਹ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ, ਨਿਸ਼ਾਨ ਦਾ ਅਰਥ ਹੈ ਇਹ ਨਿਸ਼ਾਨ ਪੈਂਦਾ, ਇਹ ਪ੍ਰਵਾਨਗੀ ਦਾ ਚਿੰਨ੍ਹ ਪੈਂਦਾ ਹੈ, ਭਾਵ ਹਰ ਕਿਸੇ ਨੂੰ ਇਹ ਨਾਮ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ, ਅੰਦਰੋਂ ਨਾਮ ਦੀ ਪੈਦਾਇਸ਼ ਨਹੀਂ ਹੋ ਸਕਦੀ। ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ ਉਹਦੇ ਅੰਦਰ ਹੀ ਇਹ ਨਾਮ ਦਾ ਨਿਸ਼ਾਨ ਪੈਂਦਾ ਹੈ।
ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰੂ ਨੂੰ ਜਾਣੀ ਜਾਣ ਤੇ ਸਰਬਗ ਤੇ ਸਮਰੱਥ ਸਰੂਪ ਦੇ ਵਿੱਚ ਨਹੀਂ ਜਾਣਦੇ, ਕਿਆ ਤਿਸ ਚੱਜ ਆਚਾਰ, ਉਹਨਾਂ ਦਾ ਚੱਜ ਤੇ ਆਚਾਰ ਕੀਤਾ ਹੋਇਆ ਕਿਸੇ ਅਰਥ ਨਹੀਂ ਹੈ। ਇਹਦਾ ਮਤਲਬ ਇਹ ਹੈ ਜਿਹੜੇ ਨਗੁਰੇ ਬੰਦੇ ਨੇ ਜਿਹੜੇ ਇਹ ਸਵਾਲ ਕਰਦੇ ਨੇ ਵੀ ਜੇ ਅਸੀਂ ਅੰਮ੍ਰਿਤ ਨਹੀਂ ਵੀ ਛਕਾਂਗੇ, ਗੁਰੂ ਵਾਲੇ ਨਹੀਂ ਵੀ ਬਣਾਂਗੇ, ਚਲੋ ਅਸੀਂ ਆਪਣੇ ਚੰਗੇ ਕੰਮ ਕਰਕੇ ਅਸੀਂ ਲੋਕਾਂ ਵਿੱਚ ਅਤੇ ਆਪਣੀ ਪਲ ਬਣਾ ਹੀ ਲਵਾਂਗੇ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ। ਭਾਈ ਜਿਹੜੇ ਗੁਰੂ ਨੂੰ ਜਾਣੀ ਜਾਣ ਜਾਣ ਕੇ ਅਤੇ ਫਿਰ ਵੀ ਉਹਨਾਂ ਦੀ ਸਿੱਖੀ ਨੂੰ ਧਾਰਨ ਨਹੀਂ ਕਰਦੇ, ਫਿਰ ਵੀ ਨਗੂਰੇ ਤੁਰੇ ਫਿਰਦੇ ਨੇ, ਕਿਆ ਤਿਸ ਚੱਜ ਆਚਾਰ, ਵੀ ਉਹਨਾਂ ਦਾ ਜਿਹੜਾ ਚੱਜ ਅਤੇ ਆਚਾਰ ਉਹ ਕਿਸ ਲੇਖੇ ਵਿੱਚ ਪਵੇਗਾ, ਕਿਸੇ ਲੇਖੇ ਵਿੱਚ ਨਹੀਂ ਪੈਣਾ। ਅੱਗੇ ਤਾਂ ਗੁਰੂ ਵਾਲਿਆਂ ਨੂੰ ਹੀ ਟੋਈ ਮਿਲਣੀ ਹੈ ਅਤੇ ਜਿਹੜੇ ਨਗੂਰੇ ਨੇ ਮਾਰ ਕੱਢੋ ਹੋਵੇ ਪੀਰ, ਉਹਨਾਂ ਨੂੰ ਤੇ ਧੱਕੇ ਹੀ ਪੈਣਗੇ।
ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਾਨਸਿਕ ਤੌਰ 'ਤੇ ਅੰਨਾ ਅਗਿਆਨੀ ਜੀਵ ਹੈ, ਇਸਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ। ਮਨਮੁਖ ਅੰਧ ਗੁਬਾਰ, ਇਸੇ ਲਈ ਜਿਹੜਾ ਮਨਮੁਖ ਹੈ ਉਹ ਤੇ ਅੰਧ ਗੁਬਾਰ ਦੇ ਵਿੱਚ ਹੀ ਪਿਆ ਰਹਿੰਦਾ। ਇਹਦਾ ਮਤਲਬ ਇਹ ਹੈ ਉਸ ਮਨਮੁਖ ਦੇ ਮਨ ਦੇ ਅੰਦਰ ਮੂਹ ਮਾਇਆ ਦਾ ਐਸਾ ਹਨੇਰ ਛਾਇਆ ਰਹਿੰਦਾ ਹੈ। ਇੱਕ ਤੇ ਹੁੰਦਾ ਹਨੇਰਾ ਤੇ ਗੁਬਾਰ ਉਸਨੂੰ ਕਹਿੰਦੇ ਨੇ, ਜਦੋਂ ਕਈ ਵਾਰੀ ਧੁੰਦ ਪੈ ਜਾਂਦੀ ਹੈ, ਇੱਕ ਹਨੇਰਾ ਦੂਸਰੀ ਧੁੰਦ, ਫਿਰ ਕੁਝ ਵੀ ਦਿਖਾਈ ਨਹੀਂ ਦਿੰਦਾ। ਹਜ਼ੂਰ ਕਹਿੰਦੇ ਨੇ ਅੰਧੇ ਇਸ ਅਗਿਆਨੀ ਜੀਵ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਅਤੇ ਮਨਮੁੱਖ ਅੰਧ ਗੁਬਾਰ ਅਤੇ ਮਨਮੁੱਖ ਉਸ ਅੰਧ ਗੁਬਾਰ ਦੇ ਵਿੱਚ ਹੀ ਘਿਰ ਜਾਂਦਾ ਹੈ। ਉਹਨੂੰ ਆਲੇ ਦੁਆਲੇ ਕੁਛ ਵੀ ਨਜ਼ਰ ਨਹੀਂ ਆਉਂਦਾ ਤੇ ਵਾਹਿਗੁਰੂ ਤਾਂ ਦਿਸਣਾ ਹੀ ਕੀ ਹੈ।
ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ।
ਹਜ਼ੂਰ ਕਹਿੰਦੇ ਜਿਹੜਾ ਭਾਈ ਗੁਰੂ ਨੂੰ ਜਾਣ ਬੁੱਝ ਕੇ ਵੀ ਫਿਰ ਵੀ ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦਾ, ਆਵਣ ਜਾਣ ਨਾ ਚੁੱਕੀ, ਉਹਦਾ ਆਉਣਾ ਤੇ ਜਾਣਾ, ਜੰਮਣ ਤੇ ਮਰਨ ਉਸਦਾ ਕਦੀ ਵੀ ਨਹੀਂ ਚੁੱਕਿਆ ਜਾ ਸਕਦਾ। ਮਰ ਜਨਮੈ ਹੋਏ ਖੁਆਰ ਜਿਹੜਾ ਨਗੂਰਾ ਮਨੁੱਖ ਹੈ, ਮਨਮੁੱਖ ਆਦਮੀ ਹੈ, ਉਹ ਤੇ ਹਮੇਸ਼ਾ ਲਈ ਜੰਮਦਾ ਮਰਦਾ ਰਹਿੰਦਾ ਤੇ ਖੁਆਰ ਹੁੰਦਾ ਹੈ।
ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸੇ ਪ੍ਰਕਰਨ ਦੇ ਵਿੱਚ ਆ ਜਾਂਦੇ ਨੇ। ਇੱਕ ਜ਼ਿਮੀਂਦਾਰ ਦਾ ਦ੍ਰਿਸ਼ਟਾਂਤ ਦਿੱਤਾ ਹੈ ਤੇ ਹੁਣ ਹਜ਼ੂਰ ਕਹਿੰਦੇ ਨੇ ਕਿਸੇ ਇਸਤਰੀ ਨੇ ਚੰਦਨ ਮੋਲ ਅਣਾਇਆ, ਵੀ ਚੰਦਨ ਮੁੱਲ ਮੰਗਵਾ ਲਿਆ। ਅਣਾਇਆ ਦਾ ਅਰਥ ਹੁੰਦਾ ਮੰਗਵਾਉਣਾ, ਵੀ ਚੰਦਨ ਮੁੱਲ ਖਰੀਦ ਕੇ ਮੰਗਵਾ ਲਿਆ ਤੇ ਕੁੰਗੂ ਮਾਂਗ ਸੰਧੂਰ, ਕੁੰਗੂ ਕੇਸਰ ਤੇ ਸੰਧੂਰ ਵੀ ਮਾਂਗ ਆਪਣੀਆਂ ਚੀਰਮੀਆਂ ਦੇ ਵਿੱਚ ਪਾ ਲਿਆ।
ਚੋਆ ਚੰਦਨ ਬੋਕਣਾ ਪਾਨਾ ਨਾਲ ਕਪੂਰ।
ਤੇ ਨਾਲ ਹੀ ਚੋਆ ਚੰਦਨ, ਜਿਹੜਾ ਚੰਦਨ ਦਾ ਅਰਕ ਹੈ, ਚੰਦਨ ਦਾ ਕੋਈ ਅਤਰ ਫੁਲੇਲ ਹੈ, ਉਹ ਵੀ ਬਹੁਤਾਤ ਵਿੱਚ ਉਸਨੇ ਆਪਣੇ ਪਾਸ ਮੰਗਵਾ ਲਿਆ। ਪਾਨਾ ਨਾਲ ਕਪੂਰ, ਪਾਨਾ ਦੇ ਬੀੜੇ ਵੀ ਮੰਗਵਾ ਲਏ ਅਤੇ ਨਾਲ ਹੀ ਜਿਹੜਾ ਕਪੂਰ ਵੀ ਮੰਗਵਾ ਲਿਆ। ਇਹ ਸਾਰਾ ਕੁਛ ਹੀ ਉਸਨੇ ਆਪਣੇ ਕੋਲ ਲੈ ਆਂਦਾ।
ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ।
ਲਓ ਅਸਲੀ ਜਿਹੜੀ ਨੁਕਤੇ ਦੀ ਗੱਲ ਸਤਿਗੁਰੂ ਸਮਝਾਉਂਦੇ ਨੇ, ਜੇ ਧਨ ਕੰਤ ਨਾ ਪਾਵੀ, ਜੇ ਉਹ ਇਸਤਰੀ ਪਤੀ ਦੇ ਮਨ ਨੂੰ ਨਹੀਂ ਪਾਈ ਤਾਂ ਸਭ ਅਡੰਬਰ ਕੂੜ, ਉਹਦਾ ਸਾਰਾ ਹੀ ਇਹ ਅਡੰਬਰ ਕੀਤਾ ਹੋਇਆ ਝੂਠਾ ਹੀ ਹੈ ਨਾ। ਚਾਹੇ ਕਿੰਨੀਆਂ ਕੀਮਤੀ ਵਸਤੂਆਂ ਉਸਨੇ ਇਕੱਠੀਆਂ ਕਰ ਲਈਆਂ, ਚੰਦਨ ਵੀ ਮੰਗਾ ਲਿਆ, ਕੇਸਰ ਵੀ ਸੰਧੂਰ ਵੀ ਆਪਣੇ ਸਿਰ ਵਿੱਚ ਪਾ ਲਿਆ ਅਤੇ ਚੰਦਨ ਦਾ ਅਤਰ ਫਲੇਲ ਵੀ ਬਹੁਤਾਤ ਵਿੱਚ ਉਸਨੇ ਇਕੱਠਾ ਕਰ ਲਿਆ, ਪਾਨਾਂ ਦੇ ਬੀੜੇ ਅਤੇ ਕਪੂਰ ਵੀ ਉਸਨੇ ਆਪਣੇ ਕੋਲ ਰੱਖ ਲਿਆ, ਅਤੇ ਜੇ ਉਹ ਇਸਤਰੀ ਪਤੀ ਦੇ ਮਨ ਨੂੰ ਨਹੀਂ ਪਾਈ ਤਾਂ ਉਸਦਾ ਸਾਰਾ ਹੀ ਇਹ ਅਡੰਬਰ ਝੂਠਾ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਚੰਦਨ ਤੋਂ ਮੁਰਾਦ ਹੈ ਜਿਹੜਾ ਨਾਮ ਦਾ ਚੰਦਨ ਹੈ, ਜਿਹੜਾ ਉੱਤੋਂ ਉੱਤੋਂ ਨਾਮ ਜਪਣਾ, ਅਤੇ ਕੁੰਗੂ ਕਰਨੀ ਦਾ ਕੇਸਰ ਹੈ, ਅਤੇ ਸੰਧੂਰ ਸ਼ਰਧਾ ਦਾ ਹੈ, ਚੋਆ ਚੰਦਨ, ਅਤੇ ਚੰਦਨ ਦਾ ਅਰਕ ਹੀ ਹੈ ਨਾਮ ਦਾ ਰਸ ਜਿਹੜਾ ਪ੍ਰਾਪਤ ਕਰਨਾ ਹੈ, ਅਤੇ ਪਾਨਾਂ ਦੇ ਬੀੜੇ ਮਹਾਂਵਾਕ ਨੇ, ਅਤੇ ਕਪੂਰ ਜਿਹੜਾ ਹੈ ਇਹ ਹੈ ਵਾਹਿਗੁਰੂ ਦੇ ਜਸ ਦਾ ਕਪੂਰ। ਇਹ ਚਾਹੇ ਜਿਹੜੇ ਇਹ ਬਨਾਵਟੀ ਸਾਧਨ ਚਾਹੇ ਜਿੰਨੇ ਵੀ ਆਪਾਂ ਮਰਜ਼ੀ ਇਕੱਠੇ ਕਰ ਲਈਏ, ਪਰ ਜੇ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਨੂੰ ਨਾ ਪਾਈ ਤੇ ਉਹਦੇ ਸਾਰੇ ਇਹੋ ਜਿਹੇ ਅਡੰਬਰ ਜਿਹੜੇ ਧਾਰਮਿਕ ਚਿੰਨ੍ਹ ਅਤੇ ਬਨਾਵਟੀ ਗੱਲਾਂ ਕੀਤੀਆਂ ਹੋਈਆਂ ਉਹ ਸਾਰੀਆਂ ਝੂਠੀਆਂ ਹੀ ਸਿੱਧ ਹੁੰਦੀਆਂ ਹਨ।
ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ।
ਲੋ ਹਜ਼ੂਰ ਕਹਿੰਦੇ ਨੇ ਮੁਕਤੀ ਗੱਲ ਇਹ ਆ ਵੀ ਸਾਰੇ ਰਸ ਭੋਗਣੇ ਵਿਅਰਥ ਹੀ ਹਨ ਅਤੇ ਸਾਰੇ ਸ਼ਿੰਗਾਰ ਕੀਤੇ ਵੀ ਉਸਦੇ ਵਿਕਾਰ ਦਾ ਅਰਥ ਹੈ ਬੇਕਾਰ ਨੇ, ਫਜ਼ੂਲ ਹਨ।
ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ।
ਲੋ ਜਿੰਨਾ ਚਿਰ ਤੱਕ ਕਿਸੇ ਵੀ ਜੀਵ ਰੂਪ ਇਸਤਰੀ ਦਾ ਮਨ ਜਾਂ ਹਿਰਦਾ ਗੁਰੂ ਦੇ ਸ਼ਬਦ ਦੇ ਨਾਲ ਵਿੰਨਿਆ ਨਹੀਂ ਜਾਂਦਾ, ਕਿਉਂਕਿ ਗੁਰੂ ਕੇ ਸ਼ਬਦ ਬਾਣ ਨੇ, ਤੀਰ ਨੇ, ਜਿੰਨਾ ਚਿਰ ਤੱਕ ਇਹ ਸਾਡੇ ਸੀਨੇ ਵਿੱਚ ਖੁੱਭਦੇ ਨਹੀਂ ਇਹ ਸਾਡਾ ਹਿਰਦਾ ਵਿੰਨਿਆ ਨਹੀਂ ਜਾਂਦਾ। ਕਿਉਂ ਸੋ ਹੈ ਗੁਰਦੁਆਰ, ਉਹਨਾਂ 'ਚ ਜਿਹੜਾ ਗੁਰਦੁਆਰ ਹੈ ਭਾਵ ਗੁਰੂ ਦਾ ਦਰਬਾਰ ਹੈ, ਅੱਗੇ ਸੱਚਖੰਡ ਦਰਬਾਰ ਹੈ, ਉਹਦੇ ਵਿੱਚ ਕਿਵੇਂ ਅਸੀਂ ਸੋਭਾ ਪ੍ਰਾਪਤ ਕਰ ਸਕਦੇ ਹਾਂ। ਇਸੇ ਤਰ੍ਹਾਂ ਭਾਈ ਗੁਰੂ ਕੇ ਸ਼ਬਦ ਬਾਣੀ ਦੁਆਰਾ ਜਦੋਂ ਸਾਡਾ ਹਿਰਦਾ ਵਿੰਨਿਆ ਜਾਵੇਗਾ ਤਾਂ ਫਿਰ ਹੀ ਅਸੀਂ ਇੱਥੇ ਗੁਰਦੁਆਰ ਪ੍ਰਤੱਖ ਵੀ ਗੁਰੂ ਘਰ ਦੇ ਵਿੱਚ ਸੋਭਾ ਪ੍ਰਾਪਤ ਕਰਾਂਗੇ। ਜਿਹੜੇ ਗੁਰਸਿੱਖ ਅੰਮ੍ਰਿਤ ਛਕ ਲੈਂਦੇ ਨੇ, ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਤੇ ਫਿਰ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ ਹੈ।
ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਧਨ ਹਨ ਉਹ ਸੁਹਾਗਣਾ, ਉਹ ਗੁਰਮੁਖ ਰੂਹਾਂ ਜਿਨ ਸਹਿ ਨਾਲ ਪਿਆਰ, ਜਿਨ੍ਹਾਂ ਦਾ ਪਰਮੇਸ਼ੁਰ ਪਤੀ ਨਾਲ ਪਿਆਰ ਹੋ ਜਾਂਦਾ। ਯਾਦ ਰੱਖੋ, ਜਿਨ੍ਹਾਂ ਬੀਬੀਆਂ ਦਾ ਪੇਕੇ ਘਰ ਵਿੱਚ ਰਹਿੰਦਿਆਂ ਹੋਇਆਂ ਅਤੇ ਆਪਣੇ ਹੋਣ ਵਾਲੇ ਪਤੀ ਦੇ ਨਾਲ ਪ੍ਰੇਮ ਹੋ ਜਾਂਦਾ ਹੈ, ਅਤੇ ਫਿਰ ਉਹਨਾਂ ਨੂੰ ਆਪਣਾ ਪੇਕੇ ਘਰ ਛੱਡਣ ਵੇਲੇ ਕੋਈ ਦੁੱਖ ਵੀ ਮਹਿਸੂਸ ਨਹੀਂ ਹੁੰਦਾ। ਇਸੇ ਤਰ੍ਹਾਂ ਸੰਸਾਰ ਪੇਕਾ ਘਰ ਹੈ ਅਤੇ ਪ੍ਰਲੋਕ ਸਹੁਰਾ ਘਰ ਹੈ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਅਤੇ ਦੋਵੇਂ ਘਰਾਂ ਦਾ ਹੀ ਮਾਲਕ ਹੈ। ਜਿਨ੍ਹਾਂ ਦਾ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ੁਰ ਪਤੀ ਨਾਲ ਪਿਆਰ ਹੋ ਜਾਂਦਾ, ਜਿਨ ਸਹਿ ਨਾਲ ਪਿਆਰ, ਨਾਨਕ ਧੰਨ ਸੁਹਾਗਣੀ, ਉਹ ਮਹਾਂਪੁਰਖ ਧੰਨਤਾ ਯੋਗ ਨੇ, ਉਹਨਾਂ ਦਾ ਇੱਥੇ ਵੀ ਆਉਣਾ ਸਫਲ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਅਤੇ ਉਹਨਾਂ ਦਾ ਜਾਣਾ ਵੀ ਭਾਈ ਸਫਲ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਐਸੀਆਂ ਜਿਹੜੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ, ਉਹ ਧੰਨਤਾ ਯੋਗ ਨੇ, ਜਿਨ੍ਹਾਂ ਦਾ ਪਰਮੇਸ਼ੁਰ ਪਤੀ ਨਾਲ ਪਿਆਰ ਹੋ ਜਾਂਦਾ ਹੈ। ਉਹ ਚਾਹੇ ਇਸ ਸੰਸਾਰ ਦੇ ਵਿੱਚ ਮਹਾਂਪੁਰਖ ਵਿਚਰਦੇ ਨੇ ਅਤੇ ਚਾਹੇ ਪ੍ਰਲੋਕ ਦੇ ਵਿੱਚ ਸੁਧਾਰ ਜਾਂਦੇ ਨੇ, ਸਭ ਥਾਵਾਂ 'ਤੇ ਉਹਨਾਂ ਦਾ ਸਤਿਕਾਰ ਹੀ ਸਤਿਕਾਰ ਹੁੰਦਾ ਹੈ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਅਤੇ ਆਪਾਂ ਗੁਰਸਿੱਖੀ ਨੂੰ ਧਾਰਨ ਕਰਨਾ, ਗੁਰੂ ਵਾਲੇ ਬਣਨਾ, ਇਹਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ ਅਤੇ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਸਫਲ ਹੋਣੀ ਹੈ। ਇਸ ਉਪਦੇਸ਼ ਨੂੰ ਮਨ ਵਿੱਚ ਵਸਾਈਏ ਔਰ ਇਹਦੇ ਨਾਲ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰਦੁਆਰ। ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।